ਫਿਰਤ ਪ੍ਰਭਿਆਇਆ ਪਰਿਆ ਤਾਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਤੀ ਲਾਏ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ ਮੈਂ ਗਏ ਕੀ ਲਾਜ ਅਸਰ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਆਪਣਾ ਬਣਾ ਲੈ ਦਾਸ Thank you. ਸਿੰਘ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਰ ਤੇ ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਸੂਰਜ ਪੂਰੇ ਜ਼ੋਰ ਨਾਲ ਤਪ ਰਿਹਾ ਹੈ, ਗਰਮੀ ਹੋ ਰਹੀ ਹੈ, ਲੇਕਿਨ ਆਪ ਸਾਰੇ ਇੱਕ ਸਹਿਜ ਤਪ ਜਿਸ ਦਾ ਫਲ ਬੇਅੰਤ ਜ਼ਿਆਦੇ ਹੁੰਦਾ ਉਹਦੇ ਵਿੱਚ ਸ਼ਾਮਿਲ ਹੋਏ ਬੈਠੇ ਹੋ। ਇੱਕ ਸਾਧੂ ਸੜਕ ਤੇ ਬੈਠਾ, ਬਾਹਰ ਬੈਠਾ, ਰੜੇ ਮੈਦਾਨ 'ਚ ਬੈਠਾ, ਚਾਰ ਧੂਣੀਆਂ ਲਾਈ ਬੈਠਾ ਹੋਵੇ, ਉੱਪਰੋਂ ਸੂਰਜ ਤਪ ਰਿਹਾ, ਹੇਠੋਂ ਧਰਤੀ ਤਪ ਰਹੀ ਹੈ, ਉਹਦੇ ਵਿੱਚ ਬੈਠਾ ਤੇ ਇੱਕ ਦੂਸਰੇ ਪਾਸੇ ਘਰ ਤੋਂ ਚੱਲ ਕੇ ਆਇਆ, ਗਰਮੀ ਦੇ ਵਿੱਚ ਹੀ ਤੁਰ ਕੇ ਆਪਣਾ ਸਫ਼ਰ ਪੂਰਾ ਕੀਤਾ ਹੈ ਅਤੇ ਸ਼ਾਮਿਆਨੇ ਲੱਗੇ ਹੋਏ ਨੇ, ਥੱਲੇ ਦਰੀਆਂ ਵਿਛੀਆਂ ਹੋਈਆਂ, ਜਦ ਜੀ ਕਰਦਾ ਪਾਣੀ ਪੀ ਲਓ ਠੰਡਾ। ਅਤੇ ਹੁਣ ਦੋਹਾਂ ਦਾ ਫਰਕ ਕੀ ਹੋਇਆ, ਉਹਦਾ ਜ਼ਿਆਦਾ ਫਲ ਹੋਇਆ ਕਿ ਇਹਦਾ ਜ਼ਿਆਦਾ ਫਲ ਹੋਇਆ? ਕਿਉਂਕਿ ਆਦਮੀ ਦਾ ਮਨ ਹੈ, ਸੌਦੇ ਕਰਦਾ ਇਹ ਸਭ ਗੱਲਾਂ 'ਚ, ਪਰਮੇਸ਼ੁਰ ਨਾਲ ਵੀ ਸੌਦੇਬਾਜ਼ੀ ਕਰਦਾ, ਪਿਆਰ ਵੀ ਇਹਦਾ ਸੌਦੇ ਵਾਸਤੇ ਹੀ ਹੈ, ਨਿਸ਼ਕਾਮ ਪਿਆਰ ਬਹੁਤ ਘੱਟ ਹੋਇਆ ਕਰਦਾ। ਸੋ ਇਹ ਹੁਣ ਸਵਾਲ ਪੈਦਾ ਹੁੰਦਾ ਵੀ ਅਸੀਂ ਆਉਂਦੇ ਹਾਂ ਵੀ ਉਹਦਾ ਤਾਂ ਫਲ ਫਿਰ ਬਹੁਤ ਜ਼ਿਆਦਾ ਹੁੰਦਾ ਹੋਣਾ ਅਤੇ ਸਾਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਦੇਖੋ ਤੁਸੀਂ ਕਰਦੇ ਹੋ ਸਹਿਜ ਤਪ, ਇਹਦਾ ਫਲ ਬੇਅੰਤ ਜ਼ਿਆਦਾ ਹੁੰਦਾ, ਉਹ ਕਰਦਾ ਤਮੋ ਗੁਣ ਤਪ, ਇਹ ਸ਼ਾਂਤਗੀ ਦਾ ਤਪ ਹੈ ਸਤੋ ਗੁਣ ਦਾ। ਅਤੇ ਕਿੰਨਾ ਫਲ ਹੁੰਦਾ? ਇੱਕ ਜੱਗ ਕਰਨਾ ਹੋਵੇ ਕਹਿੰਦੇ ਵਿਧੀ ਪੂਰਵਕ ਜੱਗ ਕੀਤਾ ਜਾਵੇ, ਕਰਨੀ ਕਮਾਈ ਵਾਲਾ ਪੁਰਸ਼ ਉਹ ਜੱਗ ਨੂੰ ਕਰਾਵੇ, ਉਹਦਾ ਜਿਹੜਾ ਫਲ ਹੁੰਦਾ ਹੈ ਹਜ਼ਾਰਾਂ ਰੁਪਏ ਖਰਚਣ ਤੋਂ ਬਾਅਦ ਉਹਨਾਂ ਫਲ ਹੋਇਆ ਕਰਦਾ ਜਦ ਘਰ ਤੋਂ ਤੁਸੀਂ ਇਰਾਦਾ ਕਰਕੇ ਗੁਰੂ ਦੇ ਦਰ ਨੂੰ ਚੱਲ ਪੈਂਦੇ ਹੋ। ਪਹਿਲਾ ਹੀ ਕਦਮ ਜਦ ਘਰ ਦੇ ਬਾਹਰ ਨੂੰ ਪੱਟਦੇ ਹੋ ਇੱਕ ਜੱਗ ਮਿਲ ਗਿਆ, ਦੂਜਾ ਪੱਟਿਆ ਦੂਜਾ, ਤੀਜਾ ਕਦਮ ਪੁੱਟਿਆ ਤੀਸਰਾ, ਗਿਣ ਲਿਓ ਕਿੰਨੇ ਕਦਮ ਨੇ। ਇਹਦੇ ਵਿੱਚ ਗੁਰੂ ਸਾਹਿਬ ਦਾ ਧਿਆਨ ਹੋਵੇ, ਮਨ 'ਚ ਹੋਵੇ ਖਿੱਚ ਵੀ ਅਸੀਂ ਜਾਣਾ, ਇੱਧਰਲੇ ਉੱਧਰਲੇ ਖਿਆਲ ਨਾ ਆਉਂਦੇ ਹੋਣ, ਫਿਰ ਦੇਖ ਲਓ ਕਿੰਨਾ ਸਾਤਕੀ ਤਪ ਦਾ ਕਿੰਨਾ ਫਲ ਹੈ। ਸਿਰਫ ਇੱਥੇ ਤੱਕ ਪਹੁੰਚਣ ਵਾਸਤੇ ਇੰਨਾ ਫਲ ਹੋ ਜਾਂਦਾ। ਅਜਿਹੇ ਪੁਲ ਤੋਂ ਉੱਤਰਦੇ ਨੇ ਪ੍ਰੇਮੀ, ਬਹੁਤ ਸਾਰੇ ਉੱਤਰੇ ਆਉਂਦੇ ਨੇ, ਇਹ ਉਹਨਾਂ ਦੇ ਮਿਣ ਕੇ ਦੇਖ ਲੈਣ, 700 ਕਰਮ ਉਹਨਾਂ ਦਾ ਇੱਥੇ ਨਹੀਂ ਹੁੰਦਾ, 750 ਜੱਗ ਉਹਨਾਂ ਨੂੰ ਇੱਥੇ ਮੱਥਾ ਟੇਕਣ 'ਤੇ ਹੀ ਮਿਲ ਗਿਆ। ਫਿਰ ਜਦ ਸੀਸ ਨਵਾਇਆ ਫਿਰ ਉਹਦਾ ਫਲ ਕੀ ਮਿਲਿਆ? ਮਹਾਰਾਜ ਨੇ ਮਾੜੇ ਲੇਖ ਮੇਟ ਦਿੱਤੇ, ਮੱਥਾ ਲੱਗਦੀ ਸਾਰ ਜਿਵੇਂ ਬਿਜਲੀ ਦੇ ਨਾਲ ਲੱਗ ਕੇ ਜਦੋਂ ਹੀ ਬਲਬ ਚੱਲ ਜਾਂਦਾ ਹੈ, ਇਸ ਤਰ੍ਹਾਂ ਉਸੇ ਵੇਲੇ ਮਾੜੇ ਕਰਮ ਜਿਹੜੇ ਮੂਹਰੇ ਆਏ ਹੋਏ ਸੀ ਜੰਮਣ ਵਾਲੇ ਸੀ, ਜਿਵੇਂ ਖੇਤ ਦੇ ਵਿੱਚ ਨਦੀਨ ਜੰਮ ਪੈਂਦਾ ਹੈ ਅਤੇ ਖੁਰਪਾ ਮਾਰ ਕੇ ਕੱਟ ਦਿੰਦਾ ਬੰਦਾ, ਅਤੇ ਖੁਰਪਾ ਵੀ ਐਡਾ ਹੀ ਹੋਵੇ ਸਾਰੇ ਖੇਤ ਦਾ ਇੱਕਦਮ ਇਹ ਕੱਟ ਦੇਵੇ, ਅਗਲਾ ਨਦੀਨ ਤਾਂ ਫੇਰ ਜੰਮਣਾ, ਉਹ ਜਿਹੜਾ ਜੰਮ ਪਿਆ ਉਹਨੂੰ ਤਾਂ ਕੱਟਤਾ ਨਾ ਉਹਨੇ। ਮੱਥਾ ਟੇਕਦੀ ਸਾਰ ਜਿੰਨੇ ਕਰਮ ਮੂਹਰੇ ਆਏ ਹੋਏ ਨੇ ਜਿਹੜੇ ਹੁਣ ਭੋਗਣੇ ਨੇ ਮਹੀਨੇ ਭਰ 'ਚ ਭੋਗਣੇ ਆ ਸਾਰੇ ਕੱਟਤੇ, ਇਹਨੂੰ ਕੋਈ ਨਹੀਂ ਕੱਟ ਸਕਦਾ ਹੋਰ ਸਿਵਾਏ ਗੁਰੂ ਤੇ, ਕਿਸੇ ਦੀ ਤਾਕਤ ਨਹੀਂ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾ, ਨਾ ਕੋਈ ਦੇਵੀ ਨਾ ਕੋਈ ਦੇਵਤਾ ਨਾ ਕੋਈ ਪੀਰ ਨਾ ਕੋਈ ਕੋਈ ਨਹੀਂ ਕੱਟ ਸਕਦਾ, ਇਹ ਗੁਰੂ ਵਿੱਚ ਸਮਰੱਥਾ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ? ਕਹਿੰਦੇ ਚਿੱਤ ਬਿਰਤੀ ਇਕਾਗਰ ਕਰਕੇ ਜਦੋਂ ਹਰੀ ਦਾ ਜਸ ਸਰਵਣ ਕਰਦਾ ਹੈ ਫਿਰ ਇਹਨੂੰ ਫਲ ਮਿਲਦਾ, ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਜੇ ਜੀਵ ਨੂੰ ਬੰਦ ਕਰਕੇ ਨਾ ਬੈਠੇ ਨਾ, ਆਪਣੀ ਵਾਰੀ ਆਏ ਤੇ ਗੱਜ ਵੱਜ ਕੇ ਗਾਵੇ, ਕਈ ਕਰੋੜ ਜੱਗਾਂ ਦਾ ਫਲ ਮਿਲਦਾ, ਕਿਉਂਕਿ ਜੱਗ ਕਰਨ ਦੇ ਨਾਲ ਮਨ ਹੀ ਇਕਾਗਰ ਹੋਇਆ ਕਰਦਾ, ਮਨ 'ਚ ਖੰਡਾਓ ਆ ਜਾਂਦਾ, ਜਦ ਖੰਡਾਓ ਆਏਗਾ ਮਨ 'ਚ ਮਨ ਮੈਲਾ ਹੋਏਗਾ, ਜਦ ਮਨ ਟਿਕੇਗਾ ਮਨ ਸ਼ੁੱਧ ਹੋਏਗਾ। ਅਤੇ ਜਦੋਂ ਅਸੀਂ ਹਰੀ ਦਾ ਜਸ ਕਰਦੇ ਹਾਂ ਉਸ ਵੇਲੇ ਮਨ ਦੀ ਸ਼ੁੱਧੀ ਹੋਣ ਕਰਕੇ ਮਨ ਦਾ ਟਿਕਾਓ ਸ਼ਾਂਤੀ ਆ ਜਾਣ ਕਰਕੇ ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰਿਆ। ਜਿਹੜਾ ਬੈਠਾ ਧੁੱਪੇ ਬੈਠਾ ਹੈ ਉਹਨੂੰ ਫਲ ਕੀ ਮਿਲਦਾ? ਕ੍ਰੋਧ ਦਾ ਫਲ ਮਿਲੇਗਾ, ਉਹਦੇ ਅੰਦਰ ਕ੍ਰੋਧ ਵੱਧ ਜਾਂਦਾ। ਇੱਕ ਹੋਰ ਮਿਲੇਗਾ, ਉਹ ਇਹ ਮਿਲੇਗਾ ਕਿ ਉਹ ਸ਼ਕਤੀ ਆ ਜਾਏਗੀ ਉਹਦੇ 'ਚ, ਉਹ ਸ਼ਕਤੀ ਦਿਖਾਉਣ ਲੱਗ ਜਾਏਗਾ, ਉੱਥੇ ਹੀ ਫਸ ਜਾਏਗਾ। ਇਹਦੇ ਵਿੱਚ ਗੁਰੂ ਸਾਹਿਬ ਸ਼ਕਤੀ ਨੂੰ ਬਚਾ ਕੇ ਰੱਖਦੇ ਨੇ ਵੀ ਇਹਦੇ ਉੱਤੇ ਸ਼ਕਤੀਆਂ ਦਾ ਬੋਝ ਨਾ ਪਾਈਏ, ਇਹ ਸਾਡੇ ਕੋਲ ਆਇਆ ਇਹਨੂੰ ਨੰਘਾਏ ਦੇਈਏ ਗਾਂ। ਦੋਹਾਂ ਦਾ ਫਰਕ ਦੇਖ ਲਓ ਕਿੰਨਾ। ਸੋ ਅੱਜ ਆਪ ਸਾਰੇ ਜੇਠ ਦੀ ਸੰਗਰਾਮ ਨੂੰ ਜਾਣ ਕੇ ਇੱਥੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਕਾਮਨਾ ਕਰਨਾ ਹੈ ਕਿ ਪਾਤਸ਼ਾਹ ਅਗਲਾ ਮਹੀਨਾ ਸਾਡਾ ਸੁੱਖ ਦਾ ਲੰਘੇ ਅਤੇ ਤੇਰਾ ਨਾਮ ਚੇਤਾ ਆਵੇ। ਸਾਨੂੰ ਦੱਸ ਇਸ ਮਹੀਨੇ 'ਚ ਅਸੀਂ ਕੀ ਕਰੀਏ। ਸੋ ਉਹਦੇ ਵਾਸਤੇ ਆਪਾਂ ਸ਼ਬਦ ਪੜ੍ਹਿਆ। ਜਿਨ੍ਹਾਂ ਨੇ ਹਾਲਤ ਹੀ ਨਹੀਂ ਪੜ੍ਹਿਆ ਉਹ ਸੋਚ ਕੇ ਸਮਝ ਕੇ ਦਿਲੋਂ ਅੰਦਰੋਂ ਸ਼ਬਦ ਦੇ ਵਿੱਚ ਸ਼ਾਮਿਲ ਹੋਵੋ। ਵਾਹਿਗੁਰੂ ਆਪਣਾ ਬਣਾ ਲੈ ਤਾਸ, ਵਾਹਿਗੁਰੂ ਆਪਣਾ ਬਣਾ ਲੈ ਮੈਨੂੰ। ਬੜੀ ਮੌਜ ਬਣ ਜਾਵੇ ਜੇ ਵਾਹਿਗੁਰੂ ਦੇ ਬਣ ਜਾਈਏ, ਕਿਸੇ ਪੋਲੀਟੀਕਲ ਬੰਦੇ ਦੇ ਜੇ ਬਣ ਜਾਈਏ, ਚੀਫ ਮਿਨਿਸਟਰ ਦੇ ਬਣ ਜਾਈਏ, ਮੌਜਾਂ ਰਹਿੰਦੀਆਂ। ਕੋਈ ਕੰਮ ਕਰਾਉਣਾ ਹੈ ਟੈਲੀਫੋਨ ਕਰੋ, ਉਹਨੂੰ ਪਤਾ ਵੀ ਇਹ ਸਾਡਾ ਬੰਦਾ ਹੈ, ਉਸੇ ਵੇਲੇ ਕੰਮ ਕਰ ਦੇਣਾ। ਜੇ ਭਲਾ ਵਾਹਿਗੁਰੂ ਦੇ ਬਣ ਜਾਈਏ, ਵਾਹਿਗੁਰੂ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ। ਵਾਹਿਗੁਰੂ ਕੀ ਕਰਦਾ? ਫਿਰ ਸਭ ਕੁਛ ਇਹ ਬਖਸ਼ ਦਿੰਦਾ ਜੋ ਮੰਗਦਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਸਭ ਕੁਛ ਦੇਣ ਲੱਗ ਜਾਂਦਾ, ਸਿਰਫ ਬਣਨ ਦਾ ਫਰਕ ਹੈ ਵੀ ਅਸੀਂ ਬਣ ਜਾਈਏ। ਅਰਦਾਸ ਹੈ ਸਾਡੀ, ਬਣੇ ਦੀ ਕੋਈ ਨਿਸ਼ਾਨੀ ਵੀ ਹੈ ਵੀ ਜੇ ਬਣ ਜਾਵੇ ਵਾਹਿਗੁਰੂ ਦਾ, ਉਹਦੇ ਚਰਨਾਂ ਦਾ ਵਾਸਾ ਮਿਲ ਜਾਏ, ਫਿਰ ਕੋਈ ਨਿਸ਼ਾਨੀ ਵੀ ਹੁੰਦੀ ਹੈ। ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦੇ ਚਰਨ ਹਿਰਦੇ ਚ ਵਸ ਜਾਂਦੇ। ਜਦੋਂ ਹਿਰਦੇ ਚ ਚਰਨ ਵਸ ਗਏ ਤਾਂ ਇਹਦੇ ਅੰਦਰੋਂ ਇੱਕ ਹਰ ਵਕਤ ਧੁਨ ਨਿਕਲਦੀ ਰਹਿੰਦੀ ਹੈ। Thank you. ਨਿਸ਼ਾਨੀ ਹੁੰਦੀ ਹੈ ਕਿ ਇੱਕ ਧੁਨ ਲਗਾਤਾਰ ਉਹਦੇ ਹਿਰਦੇ ਚੋਂ ਵਾਹਿਗੁਰੂ ਦੇ ਚਰਨ ਵਾਹਿਗੁਰੂ ਦਾ ਨਾਮ ਹੋਇਆ ਕਰਦਾ। ਉਹ ਨਾਮ ਦੀ ਧੁਨ ਲਗਾਤਾਰ ਹਿਰਦੇ ਚੋਂ ਜਿਵੇਂ ਉੱਭਲ ਉੱਠਦੀ ਹੈ ਐਂ ਉੱਠਣ ਲੱਗ ਜਾਂਦੀ ਹੈ। ਸੁੱਕਾ ਖੂਹ ਹਰਾ ਹੋ ਜਾਂਦਾ, ਸੁੱਕੇ ਹਰੇ ਕੀਏ ਖਿਨਵਾਏ। ਜਦੋਂ ਉਹਦੀ ਦਿਆ ਹੋ ਜਾਵੇ ਸੁੱਕੇ ਖੂਹਾਂ ਦੇ ਵਿੱਚ ਪਾਣੀ ਆ ਜਾਂਦਾ, ਉੱਭਲਾਂ ਚੱਲ ਪੈਂਦੀਆਂ, ਫਿਰ ਬਾਹਰਾਂ ਹੀ ਬਾਹਰਾਂ, ਆਲਾ ਦੁਆਲਾ ਵੀ ਸਾਰਾ ਸਰਸਬਜ ਹੋ ਜਾਂਦਾ, ਉਹਦੇ ਵਿੱਚ ਵੀ ਰੌਣਕਾਂ ਲੱਗ ਜਾਂਦੀਆਂ, ਪਰਉਪਕਾਰੀ ਹੋ ਜਾਂਦਾ ਫਿਰ, ਕਿਉਂਕਿ ਵਾਸਾ ਮਿਲ ਗਿਆ, ਚਰਨ ਪ੍ਰਗਟ ਹੋ ਗਏ ਉਹਦੇ ਅੰਦਰ। ਸੋ ਇਹ ਮਹੀਨਾ ਜਿਹੜਾ ਹੈ ਇਹਦੇ 'ਚ ਮਹਾਰਾਜ ਇਹੀ ਉਪਦੇਸ਼ ਦਿੰਦੇ ਹੈ ਕਿ ਹਰ ਜੇਠ ਜਨੰਦਾ ਲੋੜੀਐ ਜਿਸ ਅੱਗੇ ਸਭ ਨਵਨ। ਜੋ ਵਾਹਿਗੁਰੂ ਵੱਡਾ ਹੈ, ਸਭ ਤੋਂ ਵੱਡਾ, ਜੇਠ ਕਹਿੰਦੇ ਨੇ ਸਭ ਤੋਂ ਵੱਡਾ, ਜੇਠ ਦੇ ਮਹੀਨੇ 'ਚ ਆਪ ਉਪਦੇਸ਼ ਦਿੰਦੇ ਨੇ ਕਿ ਸਭ ਤੋਂ ਵੱਡੇ ਵਾਹਿਗੁਰੂ ਨਾਲ ਜੁੜ ਜਾਓ, ਜਿਹਦੇ ਅੱਗੇ ਸਾਰੇ ਹੀ ਨਿਭਦੇ ਨੇ, ਫਿਰ ਹੋਰ ਪਾਸੇ ਨਾ ਨਿਭੋ ਕਿਸੇ ਅੱਗੇ। ਜਦ ਅਸੀਂ ਨਿਭ ਜਾਂਦੇ ਹਾਂ ਫਿਰ ਬ੍ਰੀਚ ਆਫ ਟਰੱਸਟ ਹੋ ਜਾਂਦਾ, ਵਿੱਚੇ ਤਾਂ ਗੁਰੂ ਸਾਹਿਬ ਨੂੰ ਕਹੀ ਜਾਵਾਂਗੇ ਜੀ, ਪਾਠ ਵੀ ਕਰਦੇ ਹਾਂ, ਮੱਥਾ ਵੀ ਟੇਕਦੇ ਹਾਂ, ਸਾਡੇ ਫਲਾਣਾ ਵਿਘਨ ਦੂਰ ਨਹੀਂ ਹੋਇਆ, ਵਿੱਚੇ ਮੂੰਹ 'ਚੋਂ ਨਿਕਲ ਜੂ ਜੀ ਫਲਾਣੇ ਤਾਂਤਰਿਕ ਹੋ ਗਏ ਸੀ, ਉਹਨੇ ਕਿਹਾ ਸੀ ਆਹ ਜੁਗਤ ਕਰ ਲਓ, ਉਹ ਵੀ ਅਸੀਂ ਕਰਕੇ ਦੇਖ ਲਈ, ਫਲਾਣੇ ਥੋਂ ਗਏ ਸੀ ਉੱਥੇ ਖਬਰ ਨੂੰ ਵੀ ਮੱਥਾ ਟੇਕਿਆ, ਉਹ ਵੀ ਕਰ ਲਈ, ਕੋਈ ਵੀ ਨਹੀਂ ਬੋੜਿਆ ਕਰਦਾ, ਕਿਉਂਕਿ ਤੁਸੀਂ ਸਾਰਿਆਂ ਨਾਲੋਂ ਵੱਡੇ ਦੇ ਅੱਗੇ ਅਜੇ ਨਿਵੇ ਨਹੀਂ ਹੈਗੇ, ਸ਼ੱਕ ਆਇਆ ਜੇ ਵਿਸ਼ਵਾਸ ਨਹੀਂ ਆਇਆ। ਕਹਿੰਦੇ ਹਰ ਸੱਜਣ ਦਾ ਬਣ ਲੱਗਿਆ, ਜੇ ਇਸ ਮਿੱਤਰ ਦੇ ਪੱਲੇ ਨਾਲ ਲੱਗ ਜਾਈਏ ਨਾ, ਪੱਲਾ ਪੱਲੇ ਟੈਂਡੇ ਲੱਗ ਗਈ ਸਭ ਕੁਛ ਛੱਡ ਛਡਾ ਕੇ ਇਹਦਾ ਪੱਲਾ ਫੜ ਲਈਏ। ਫਿਰ ਕਹਿੰਦੇ ਕੀ ਹੁੰਦਾ, ਕਿਸੇ ਇਹਨਾਂ ਦੇ ਹੀ ਵੰਨ ਜਮਦੂਤ ਨੇੜੇ ਹੀ ਆਉਣ ਆਉਂਦੇ ਹੀ ਨਹੀਂ ਬੰਨਣ ਵਾਲੇ, ਕੋਈ ਬੰਨੇ ਨਹੀਂ ਸਕਦਾ ਇਸ ਨੂੰ। ਤੇ ਫਿਰ ਇਹਦਾ ਜਿਹੜਾ ਧਨ ਹੈ ਨਾ ਇਹਦੇ ਕੋਲ ਚਰਨਾਂ ਦੇ ਨਾਲ ਲੱਗ ਕੇ ਨਾਮ ਦਾ ਧਨ ਇਕੱਠਾ ਕਰਿਆ, ਮਾਣਕ ਮੋਤੀ ਨਾਮ ਪ੍ਰਭ, ਬਹੁਤ ਕੀਮਤੀ ਧਨ ਇਹਦਾ ਇਕੱਠਾ ਲੱਗ ਹੋਇਆ। ਉਹ ਫਿਰ ਕਿਉਂਕਿ ਵੱਡੇ ਦੇ ਪੱਲੇ ਨਾਲ ਜੁੜੇ ਹੋਏ ਆ, ਪੱਲੇ ਲੱਗ ਗਏ, ਪੱਲੇ ਟੈਂਡੇ ਲੱਗ ਗਈ। ਹੁਣ ਇਹ ਜਿਹੜੇ ਚੋਰ ਸੀਗੇ, ਇਸ ਦੇ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝਿਆ, ਕੋਈ ਨਾ ਸੁਣੇ ਪੁਕਾਰਾ। ਇਹ ਪਤਾ ਹੀ ਨਹੀਂ, ਦੌੜ ਗਏ ਸੁਣਦੀ ਸਾਰ ਵੀ ਇਹਦੇ ਅੰਦਰੋਂ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਧੁਨ ਆਉਣ ਲੱਗੀ, ਚੱਲੀਏ ਹੁਣ ਬਿਸਤਰੇ ਬੰਨ ਕੇ। ਉਵੇਂ ਜਿਵੇਂ ਛੱਡ ਕੇ ਨੱਠ ਗਏ, ਕੁਛ ਨਹੀਂ ਨਾਲ ਲਿਆ, ਸਭ ਰਹਿ ਗਿਆ, ਇੱਥੇ ਹੀ ਧਨ ਲੁੱਟਿਆ ਹੋਇਆ ਵੀ ਉਹਨਾਂ ਦਾ ਆਪਣੇ ਕੋਲ ਬਚ ਗਿਆ। ਕਹਿੰਦੇ ਹੁਣ ਨਹੀਂ ਸੰਨ ਲੱਗਦੀ, ਰੰਗ ਸਵੈ ਨਾਰਾਇਣ ਜੇ ਤੈ ਮਨ ਪਾਵਨ। ਜਿੰਨਾ ਮਨ ਪਾਉਂਦਾ ਸਾਰੇ ਹੀ ਸੁਖ ਪਿਆਰ ਪ੍ਰੇਮ ਸਭ ਮਿਲ ਜਾਂਦੇ ਨੇ ਵਾਹਿਗੁਰੂ ਦੇ। ਜੋ ਹਰ ਲੋੜ ਹੈ ਸੋ ਕਰੈ ਸੋਈ ਜੀ ਕਰਨ। ਫਿਰ ਵਾਹਿਗੁਰੂ ਜਿਹੜਾ ਕੁਛ ਕਰਦਾ ਉਹ ਉਹੀ ਹੋ ਜਾਇਆ ਕਰਦਾ, ਉਹੀ ਫਿਰ ਜੀ ਕਰਦੇ ਨੇ। ਆਪਣ ਲੀਆ ਜੇ ਮਿਲੈ ਜੋ ਪ੍ਰਭ ਕੀਤੇ ਆਪਣੇ ਸੋਈ ਕਹੀਏ ਧੰਨ। ਜਿਹੜੇ ਵਾਹਿਗੁਰੂ ਨੇ ਆਪਣੇ ਬਣਾ ਲਏ ਨਾ, ਪਰ ਦਾਸ ਕਰੀ ਸੀ, ਵਾਹਿਗੁਰੂ ਆਪਣਾ ਬਣਾ ਲੈ ਦਾਸ ਨੂੰ, ਮੈਨੂੰ ਦੇਹ ਚਰਨਾਂ ਦਾ ਵਾਸਾ। ਮਹਾਰਾਜ ਨੇ ਕਿਹਾ ਜਿਹੜੇ ਆਪਣੇ ਬਣਾ ਲਏ ਨਾ ਉਹਨੇ, ਬਈ ਉਹ ਧੰਨ ਨੇ, ਧੰਨ ਕਹੋ ਉਹਨਾਂ ਨੂੰ, ਧੰਨ ਕਹੋ। ਨਿੰਦਿਆ ਨਾ ਕਰੋ, ਚੁਗਲੀਆਂ ਨਾ ਕਰੋ, ਉਸਦੇ ਨਾਲ ਜਿੱਦ ਨਾ ਕਰੋ, ਈਰਖਾ ਵਕੀਲੀ ਨਾ ਕਰੋ, ਉਹਨਾਂ ਨੂੰ ਕਹੋ ਧੰਨ ਨੇ, ਧੰਨ ਨੇ। ਧੰਨ ਇੱਥੇ ਵੀ ਹੁੰਦਾ ਅਤੇ ਦਰਗਾਹ ਵਿੱਚ ਵੀ ਨਾਲ ਦੀ ਨਾਲ ਹੋ ਜਾਂਦਾ। ਧੰਨ ਧੰਨ ਕਹੇ ਸਭ ਕੋਈ ਮੁੱਖ ਉਜਲ ਹਰ ਦਰਗੇ ਸੋਏ, ਦਰਗਾਹ 'ਚ ਵੀ ਮੁੱਖ ਉਜਲਾ ਹੋਣਾ ਸ਼ੁਰੂ ਹੋ ਜਾਂਦਾ। ਜੋ ਪ੍ਰਭ ਕੀਤੇ ਆਪਣੇ ਸੋਈ ਕਹੀਏ ਧੰਨ। ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਆਪਣੇ ਜ਼ੋਰ ਨਾਲ ਕੇ ਗੱਲਾਂ ਹੋ ਜਾਣ ਤਾਂ ਕਹਿੰਦੇ ਵਿਛੜ ਕੇ ਦੁਨੀਆਂ ਦੁਖੀ ਕਿਉਂ ਹੋਵੇ। ਫਿਰ ਕੀ ਕਰਿਆ ਜਾਵੇ, ਮਹਾਰਾਜ ਨੇ ਜੁਗਤ ਦੱਸਤੀ। ਜੁਗਤ ਇਹ ਹੈ ਕਿ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੇ ਤੇ ਤਾਂ ਇਹ ਮਿਲਦਾ ਨਹੀਂ, ਮਿਲਦਾ ਨਹੀਂ। ਵਾਹਿਗੁਰੂ ਖੁਸ਼ ਨਹੀਂ ਹੁੰਦਾ, ਬੰਦਗੀ ਕਰਨ ਵਾਲਿਆਂ ਨੂੰ ਤਾਂ ਗਾਲਾਂ ਕੱਢੀ ਜਾਓ, ਉਹਨਾਂ ਦਾ ਤਾਂ ਨੇੜੇ ਨਾ ਜਾਓ, ਉਹਨਾਂ ਦਾ ਸਤਿਕਾਰ ਨਾ ਕਰੋ, ਉਹਨਾਂ ਨਾਲ ਕੋਈ ਨੇੜਤਾ ਪੈਦਾ ਨਾ ਕਰੋ ਅਤੇ ਆਪਣੇ ਆਪ ਕਰੋ। ਮਹਾਰਾਜ ਕਹਿੰਦੇ ਨਾ, ਇਹ ਨਹੀਂ ਤੈਨੂੰ ਮਿਲਣਾ, ਇਹ ਤਾਂ ਮਿਲਣਾ ਹੀ ਤੈਨੂੰ ਹੈ ਸਾਧੂ ਸੰਗ ਪ੍ਰਾਪਤ, ਨਾਨਕ ਰੰਗ ਮਾਣਨ। ਸਾਧੂ ਦੀ ਸੰਗਤ ਕਰੇ ਤੇ ਇਹ ਚੀਜ਼ਾਂ ਪ੍ਰਾਪਤ ਹੋ ਜਾਣਗੇ, ਹਰੀ ਦੇ ਚਰਨ ਪ੍ਰਾਪਤ ਹੋ ਜਾਂਦੇ, ਵਾਸਾ ਮਿਲ ਜਾਂਦਾ। ਤੇ ਫਿਰ ਰੰਗ ਕਹਿੰਦੇ ਨੇ ਪਿਆਰ ਨੂੰ ਮਾਣਦਾ। ਫਿਰ ਹਰ ਜੇਠ ਰੰਗੀਲਾ ਤਿਸ ਧਣੀ, ਫਿਰ ਮਹੀਨਾ ਰੰਗਾਂ ਦਾ ਭਰਿਆ ਹੋਇਆ, ਪਿਆਰਾਂ ਦਾ ਭਰਿਆ ਹੋਇਆ ਉਸ ਵਾਸਤੇ ਹੋ ਜਾਂਦਾ। ਜਿਸ ਕੇ ਭਾਗ ਮਥਨ, ਜਿਹਦੇ ਮੱਥੇ ਵਿੱਚ ਭਾਗ ਲਿਖੇ ਹੁੰਦੇ। ਇਸ ਤਰ੍ਹਾਂ ਨਾਲ ਪੜ੍ਹ ਲਓ, ਮੱਥੇ ਲੇਖ ਲਿਖੇ ਜਿਨ੍ਹਾਂ ਤੁਹਾਡੇ ਚਰਨੀ ਵਾਸਾ ਮਿਲਦਾ ਉਹਨਾਂ ਨੂੰ, ਲੇਖ ਜਿਨ੍ਹਾਂ ਦੇ ਲਿਖੇ ਤੁਹਾਡੇ ਚਰਨੀ ਵਾਸਾ ਮਿਲਦਾ ਉਹਨਾਂ ਨੂੰ, ਮਾਤਾ ਮਿਲਦਾ ਮਾਤਾ ਮਿਲਦਾ। ਕਰਨਾ ਦਾ ਵਾਸਾ, ਜਿਹਦੇ ਮੱਥੇ ਚ ਲਿਖਿਆ ਹੈ ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ। ਜਦੋਂ ਸਤਿਗੁਰੂ ਮਿਲ ਗਿਆ, ਸਤਿਗੁਰੂ ਕੋਲ ਹੁੰਦਾ ਨਾਮ, ਉਹਨੇ ਨਾਮ ਦੇ ਨਾਲ ਜੋੜ ਦੇਣਾ, ਜਦੋਂ ਨਾਮ ਨਾਲ ਜੁੜ ਗਏ ਫਿਰ ਚਰਨਾਂ ਚ ਵਾਸਾ ਮਿਲ ਗਿਆ। ਸੋ ਇਹ ਮਹੀਨੇ ਦੇ ਅੰਦਰ ਜੋ ਉਪਦੇਸ਼ ਦਿੱਤਾ ਉਹਨੂੰ ਆਪ ਸਮਝਣ ਦਾ ਯਤਨ ਕਰੋ। ਜੋ ਗੁਰੂ ਦੇ ਨਾਲ ਜੁੜ ਗਿਆ, ਗੁਰੂ ਨੇ ਆਪਣਾ ਬਣਾ ਲਿਆ, ਗੁਰੂ ਫਿਰ ਉਹਨੂੰ ਛੱਡਿਆ ਨਹੀਂ ਕਰਦਾ। ਸਾਧ ਜੀ ਕਦੇ ਅਸੀਂ ਛੱਡ ਜਾਂਦੇ ਹਾਂ, ਸਾਡਾ ਸੁਭਾਅ ਹੈ ਗੁਰੂ ਨੂੰ ਛੱਡ ਜਾਣ। ਅੰਮ੍ਰਿਤ ਛੱਡ ਲਾਂਗੇ, ਸਿੰਘ ਬਣ ਜਾਂਗੇ, ਥੋੜ੍ਹੀ ਜਿਹੀ ਕੋਈ ਔਕੜ ਆ ਗਈ ਉਸੇ ਵੇਲੇ ਗੁਰੂ ਨੂੰ ਛੱਡ ਜਾਂਗੇ, ਪਰ ਗੁਰੂ ਤਾਂ ਨਹੀਂ ਨਾ ਛੱਡਦਾ। ਕਿਹਾ ਜਿਹਾ ਹੀ ਸਿੱਖ ਹੋਵੇ ਉਹਨੂੰ ਤਾਰਦਾ ਹੀ ਹੈ, ਜਿਹੜਾ ਲੜ ਇੱਕ ਵਾਰੀ ਲਾ ਲਿਆ ਉਹਨੂੰ ਨਹੀਂ ਫੇਰ ਛੱਡਿਆ ਕਰਦਾ। ਚਾਹੇ ਕਿਹਾ ਜਾਈ ਕਿਉਂ ਨਾ ਹੋਵੇ, ਜੇ ਮੂਲਾ ਗੁਰੂ ਤੋਂ ਬੇਮੁੱਖ ਵੀ ਹੋ ਗਿਆ ਨਾ ਗੁਰੂ ਨਾਨਕ ਪਾਤਸ਼ਾਹ ਤੋਂ, ਜਵਾਬ ਦੇ ਤਾ ਅੰਦਰੋਂ ਗੁਰੂ ਮਹਾਰਾਜ ਦਰਵਾਜ਼ੇ ਦੇ ਅੱਗੇ ਖੜੇ ਹਾਕਾਂ ਮਾਰਦੇ ਆ, ਭਾਈ ਮੂਲੇ ਭਾਈ ਮੂਲੇ। ਮਰਦਾਨਾ ਕਹਿੰਦਾ ਮਹਾਰਾਜ ਘਰ ਚ ਨਹੀਂ ਆਉਣਾ, ਕਹਿੰਦੇ ਘਰ ਚ ਹੀ ਗਿਆ। ਭਾਈ ਮੂਲੇ ਤੀਸਰੀ ਆਵਾਜ਼ ਮਾਰੀ, ਘਰ ਵਾਲੀ ਹੌਲੀ ਦੇ ਕੇ ਬੋਲੀ, ਅੰਦਰ ਕੁਸਰ ਮੁਸਰ ਹੋ ਰਹੀ ਹੈ। ਕਹਿੰਦਾ ਲੈ ਵੀ ਉਹ ਹੀ ਸੰਤ ਆ ਗਏ ਜਿਹੜੇ ਮੈਨੂੰ ਅੱਗੇ ਲੈ ਗਏ ਸੀ। ਕਹਿੰਦੇ ਹੁਣ ਫੇਰ, ਕਹਿੰਦਾ ਮੈਂ ਤਾਂ ਲੁਕਦਾ ਪਾਥੀਆਂ ਵਾਲੀ ਪੌੜੀ ਤੋਂ, ਕਹਿੰਦੇ ਹੈ ਨੀ। ਬੀਬੀ ਆਈ ਨੇੜੇ, ਕਹੀ ਬਾਬਾ ਜੀ ਉਹ ਤਾਂ ਹੈ ਨੀ। ਮਹਾਰਾਜ ਕਹਿੰਦੇ ਬੀਬੀ ਐ ਨੀ ਕਹੀਦਾ ਹੁੰਦਾ, ਜੇ ਸੰਤਾਂ ਕੋਲ ਕਹਿ ਦੋ ਹੈ ਨੀ ਤਾਂ ਹੈ ਨੀ ਹੋ ਜਾਂਦੀ ਹੁੰਦੀ ਹੈ, ਕਦੇ ਨੀ ਕਹੀਦਾ ਹੁੰਦਾ। ਕਦੇ ਨਾ ਕਿਸੇ ਚੀਜ਼ ਨੂੰ ਕਹੇ, ਬੰਦਗੀ ਵਾਲੇ ਜੇ ਘਰਾਂ ਦੇ ਵਿੱਚ ਜਿੱਥੇ ਨਾਮ ਜਪਿਆ ਜਾਂਦਾ ਨਾ, ਉੱਥੇ ਕਦੇ ਨਾ ਕਹੇ ਵੀ ਮੁੱਕਿਆ ਹੋਇਆ ਕੁਛ ਨਾ, ਉੱਥੇ ਹਮੇਸ਼ਾ ਬੋਲੀ ਇਹ ਹੁੰਦੀ ਹੈ ਵੀ ਮੰਗਵਾਉਣ ਵਾਲਾ ਹੈ, ਲਿਆਉਣ ਵਾਲੀ ਹੈ ਚੀਜ਼। ਮੁੱਕਿਆ ਹੋਇਆ ਨਹੀਂ ਕਹਿੰਦੇ, ਕਿਉਂਕਿ ਜੇ ਕਹਿਤਾ ਉਹਨਾਂ ਦੀ ਜ਼ਬਾਨ ਆਪਣੀ ਉਹ ਸੱਤ ਹੋ ਜਾਂਦੀ ਹੈ, ਮੁੱਕੇ ਜਾਂਦਾ ਫਿਰ। ਇਸ ਕਰਕੇ ਸਮਝ ਸੋਚ ਕੇ ਬੰਦਗੀ ਵਾਲੇ ਬੋਲਦੇ ਨੇ, ਕਦੇ ਨਹੀਂ ਕਹਿੰਦੇ ਹੈ ਨਹੀਂ, ਗੱਲ ਹੋਰ ਤਰ੍ਹਾਂ ਨਾਲ ਕਰਨੀ ਵੀ ਹੈ ਨਹੀਂ ਕਹਿੰਦਾ ਫਿਰ ਹੈ ਨਹੀਂ ਹੋ ਜੂਗਾ। ਮਹਾਰਾਜ ਕਹਿੰਦੇ ਹੈ ਨਹੀਂ, ਫਿਰ ਚੰਗਾ ਭਾਈ ਤੇਰੀ ਮਰਜ਼ੀ। ਮਹਾਰਾਜ ਉੱਥੇ ਇੱਕ ਗਏ ਨੇ ਚੀਕਾਂ ਮਾਰਦਾ ਅੰਦਰੋਂ, ਅਜੇ ਉਹ ਦੱਸਣ ਨਹੀਂ ਗਈ ਵੀ ਅਜੇ ਤਾਂ ਖੜੀ ਦੇਖਦੀ ਹੈ ਵੀ ਮੁੜ ਜਾਣ, ਫਿਰ ਮੈਂ ਜਾ ਕੇ ਦੱਸਾਂ ਉਹਨੂੰ। ਜਦ ਗੁਰੂ ਨਾਨਕ ਸਾਹਿਬ ਮੁੜ ਕੇ ਗਲੀ ਦਾ ਦੇਖ ਲਿਆ ਵੀ ਹੁਣ ਨਹੀਂ ਮੁੜ ਕੇ ਆਉਂਦੀ, ਨੱਠ ਕੇ ਗਈ, ਕਹਿੰਦੀ ਗਏ ਤਾਂ ਅਜੇ ਨਿਕਲਿਆ ਬਾਹਰ। ਉਹ ਉੱਥੇ ਚੀਕਾਂ ਮਾਰਦਾ, ਖਾ ਲਿਆ ਹੋਵੇ, ਮਰ ਗਿਆ ਹੋਵੇ, ਮਰ ਗਿਆ। ਕਹਿੰਦੀ ਕੀ ਹੋ ਗਿਆ? ਕਹਿੰਦਾ ਕਾਲੇ ਨਾਗ ਨੇ ਡੰਗ ਲਿਆ। ਕਹਿੰਦੀ ਉਹ ਤਾਂ ਕਹਿ ਗਏ ਸੀ ਵੀ ਹੈ ਨਹੀਂ, ਫਿਰ ਭਾਈ ਬੀਬੀ ਹੈ ਨਹੀਂ।